ਤੁਰਹੋਂ ਖਸਮ ਭੇਜਿਆ।
ਇਹ ਭਾਈ ਜਿਹੜਾ ਬੱਦਲ ਹੈ ਇਹ ਤਾਂ ਤੁਰੋਂ ਵਾਹਿਗੁਰੂ ਨੇ ਆਪ ਭੇਜਿਆ ਹੈ।
ਸੱਚੇ ਹੁਕਮ ਪਠਾਏ,
ਸੱਚੇ ਦੇ ਹੁਕਮ ਵਿੱਚ ਪਠਾਉਣ ਵਾਸਤੇ, ਸਾਰੀ ਦੁਨੀਆਂ ਨੂੰ ਤੋਰਨ ਵਾਸਤੇ ਕਿ ਮੈਂ ਜਿਹਦੇ ਹੁਕਮ ਨਾਲ ਵਰਖਾ ਕਰਦਾ, ਤੁਸੀਂ ਉਹ ਸੱਚੇ ਦੇ ਹੁਕਮ ਵਿੱਚ ਆਪਣੇ ਆਪ ਨੂੰ ਭੇਜਣਾ ਕਰੋ। ਇਹ ਸੱਚੇ ਪਾਤਸ਼ਾਹ ਨੇ ਬੱਦਲ ਨੂੰ ਇਉਂ ਭੇਜਿਆ ਕਿ ਰਿਆਜ਼ ਚੱਲੋ, ਇਵੇਂ ਧੁਰੋ ਖਸਮ ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰੂ ਨਾਨਕ ਨੂੰ ਬੱਦਲ ਭੇਜੇ ਹਨ। ਸਾਰੀ ਦੁਨੀਆਂ ਚ ਅੰਮ੍ਰਿਤ ਨਾਮ ਦੀ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਇਸ ਪ੍ਰਕਾਰ ਮਹਾਰਾਜ ਸਿੱਖਾਂ ਦੇ ਤਾਂ ਹੀ ਸੱਚੇ ਦੇ ਹੁਕਮ ਚ ਫੇਰ ਅੱਗੇ ਭੇਜਿਆ ਹੈ। ਗੁਰੂ ਸਾਹਿਬ ਨੇ ਐਸੀ ਵਰਖਾ ਕੀਤੀ ਹੈ, ਮਾਲਕ ਦੇ ਭੇਜਿਆ ਹੋਇਆ ਨੇ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਘਰ ਸੂਰਜ ਨਿਕਲਿਆ ਤਾਰੇ ਛਕੇ ਛਪੇ ਅੰਧੇਰ ਪਲੋਆ। ਇਉਂ ਸਾਧ ਸੰਗਤ ਜੀ ਸੁਣੀ ਪੁਕਾਰ ਦਤਾਲ ਪ੍ਰਭ, ਗੁਰੂ ਨਾਨਕ ਜਗਮਾਏ ਪਠਾਇਆ ਇਹ ਜੀਆਂ ਨੂੰ ਸੱਚੇ ਦੇ ਹੁਕਮ ਚ ਭੇਜਣ ਵਾਸਤੇ, ਭਾਣਾ ਮੰਨਣ ਵਾਸਤੇ ਅਕਾਲ ਪੁਰਖ ਨੇ ਗੁਰੂ ਸਰੂਪ ਬੱਦਲ ਭੇਜੇ ਹਨ ਕਿ ਸਾਰੇ ਜੀ ਜੰਤ ਜਿੰਨੇ ਹੈ ਇਹ ਪਰਮੇਸ਼ਰ ਦੇ ਹੁਕਮ ਚੱਲ ਪੈਣ, ਆਪਣੀ ਖੁਦ ਪਸੰਦੀ ਛੱਡ ਦੇਣ, ਖੁਦ ਪਸੰਦੀ ਛੁੱਟ ਜੇ ਤਾਂ ਨਿਹਾਲ ਹੋ ਜਾਣ। ਇਸੇ ਪ੍ਰਕਾਰ ਤੁਰੋਂ
ਖਸਮ ਭੇਜਿਆ,
ਤੁਰੋਂ ਅਕਾਲ ਪੁਰਖ ਵਾਹਿਗੁਰੂ ਖਸਮ ਨੇ ਜਿਨ ਭੇਜਿਆ ਹੈ ਗੁਰੂ,
ਸੱਚਾ ਹੁਕਮ ਪਠਾ,
ਉਹ ਸੱਚੇ ਪਾਤਸ਼ਾਹ ਹੁਕਮ ਦੇਣ ਵਾਲੇ ਜਿਹੜੇ ਪਠ ਭੇਜਣ ਵਾਲੇ ਉਹ ਆਪ ਹੀ ਆ ਗਏ ਹੈ, ਆਪ ਹੀ ਗੁਰੂ ਨਾਨਕ ਰੂਪ ਹੋ ਕੇ ਆ ਗਏ ਹਨ, ਕੋਈ ਹੋਰ ਨੀ। ਮਹਾਰਾਜ ਸੋਚਿਆ ਵੀ ਸਾਡੇ ਬਿਨਾਂ ਹੁਣ ਕਾਰਜ ਨਹੀਂ ਸਰ ਸਕਦਾ, ਇਸ ਕਾਰਜ ਕੋ ਬਹੁਤ ਪਠਾਏ ਦੁਨੀਆਂ ਚ ਭੇਜੇ ਸਨ ਉਹ ਸਾਰਿਆਂ ਨੇ, ਤਾਂ ਕਿ ਬਾਤ ਬਿਸਰ ਜਾਤੀ ਵੀ ਆਪ ਆਪਣੀ ਪਰਤ ਸੋਭੀ, ਆਪੋ ਆਪਣੀ ਸੋਭਾ ਦੀ ਸਾਰਿਆਂ ਨੂੰ ਪੈਗੀ। ਇਸ ਕਰਕੇ ਕਰਤਾ ਪੁਰਖ ਨੂੰ ਜਿਹੜਾ ਸੱਚਾ ਹੁਕਮ ਦੇ ਕੇ ਸਾਰਿਆਂ ਅਵਤਾਰਾਂ ਨੂੰ ਜਿਹਨੇ ਭੇਜਿਆ ਹੈ, ਰਿਖੀਆਂ ਮੁਨੀਆਂ ਪਕੰਬਰਾਂ ਨੂੰ ਭੇਜਿਆ ਹੈ ਜਗ ਦੇ ਵਿੱਚ, ਉਹ ਧੁਰੋਂ ਖਸਮ ਨੇ ਗੁਰੂ ਸਰੂਪ ਹੋ ਕੇ ਭੇਜੇ ਹੈ, ਪਰ ਆਪ ਹੀ ਖਸਮ ਨੂੰ ਆਉਣਾ ਪਿਆ ਸ੍ਰਿਸ਼ਟੀ ਦੀ ਰੱਖਿਆ ਕਰਨ ਵਾਸਤੇ।
ਇੰਦ ਵਰਸੈ ਦਇਆ ਕਰ,
ਸਤਿਗੁਰੂ ਬੱਦਲ ਦੀ ਨੀ ਆਈ ਹੋ ਕੇ ਦਇਆ ਦ੍ਰਿਸ਼ਟੀ ਕਰਕੇ ਅੰਮ੍ਰਿਤ ਨਾਮ ਦੀ ਵਰਖਾ ਕਰਦੇ ਆ।
ਗੂੜੀ ਛਹਿਬਰ ਲਾ,
ਗੂੜੀ ਗਾੜੀ ਛਹਿਬਰ ਝੜੀ ਲਾ ਕੇ, ਇੱਕ ਰਸ ਗਾੜੀ ਕੀਰਤਨ ਕਥਾ ਦੀ ਜਿਹੜੀ ਝੜੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕੀਤੀ ਹੈ, ਇਹ ਗਾੜੀ ਝੜੀ ਲੱਗੀ ਹੋਈ ਹੈ। ਜਿਵੇਂ ਜਦੋਂ ਗਾੜੀ ਝੜੀ ਲੱਗ ਜੇ ਉਦੋਂ ਖੁਸ਼ਕੀਆਂ ਚੱਕੀਆਂ ਜਾਂਦੀਆਂ, ਐਂ ਬੁੱਧੀ ਰੂਪ ਧਰਤੀ ਦੀਆਂ ਜਿਹੜੀਆਂ ਨਾਸਕ ਰਾਏ ਦੀਆਂ ਖੁਸ਼ਕੀਆਂ ਸੀ ਸਭ ਚੱਕੀਆਂ ਗਈਆਂ, ਸੁਗਣਾਂ ਦੀ ਫਲਾ ਹਰਿਆਵਲ ਹੋ ਗਈ।
ਬਾਬੀ ਇਹ ਤਨ ਮਨ ਸੁਖ ਹੋ,
ਇਹ ਜਗਿਆਸੂ ਰੂਪ ਬੀਹਾਂ ਦੇ ਤਾਈ ਤਨ ਤੇ ਮਨ ਵਿੱਚ ਸੁਖ ਦੀ ਪ੍ਰਾਪਤੀ ਹੋ ਗਈ ਉਹਨਾਂ ਦੇ।
ਜਾਂ ਤਤ ਬੂੰਦ ਮੋਹਿ ਪਾ,
ਜਿਹਨਾਂ ਤਤ ਸਰੂਪ ਦਾ ਜਿਹੜਾ ਗਿਆਨ ਹੈ ਸਤਿਗੁਰਾਂ ਨੇ ਇਹਨਾਂ ਦੇ ਮੂੰਹ ਵਿੱਚ ਉਹ ਸ਼ਾਂਤੀ ਬੂੰਦ ਪਾ ਦਿੱਤੀ, ਫਿਰ ਮੁੜ ਕੇ ਤ੍ਰਿਸ਼ਨਾ ਨਹੀਂ ਫੁਰੀ ਇਹਨਾਂ ਨੂੰ ਰਸਾਂ ਕਸਾਂ ਦੀ।
ਅੰਨ ਧਨ ਬਹੁਤਾ ਉਪਜੈ,
ਅੰਨ ਵੀ ਬਹੁਤਾ ਪੈਦਾ ਹੁੰਦਾ ਬੱਦਲ ਦੇ ਵਰਨ ਤੋਂ, ਤੇ ਧਨ ਵੀ ਉਹਦੇ ਚ ਪੈਦਾ ਹੋ ਜਾਂਦਾ ਬਹੁਤਾ।
ਧਰਤੀ ਸੋਭਾ ਪਾ,
ਧਰਤੀ ਵੀ ਬੱਦਲ ਦੇ ਵਰਨ ਤੋਂ ਸੋਭਾ ਪਾਉਂਦੀ ਹੈ, ਇਹ ਸੁਭ ਗੁਣਾਂ ਦਾ ਅੰਨ ਬਹੁਤ ਪੈਦਾ ਹੋ ਗਿਆ ਤੇ ਨਾਮ ਰੂਪੀ ਧਨ ਬਹੁਤ ਪੈਦਾ ਹੋ ਗਿਆ। ਧਰਤੀ ਬੁੱਧੀ ਵੀ ਸੋਭਾ ਪਾਉਂਦੀ ਹੈ, ਇਹ ਖਿਮਾ ਰੂਪੀ ਦੇਹ ਰੂਪੀ ਧਰਤੀ ਵੀ ਉਹ ਸੋਭਾ ਪਾ ਰਹੀ ਹੈ ਭਗਤੀ ਕਰਕੇ।
ਅਨ ਦਿਨ ਲੋਕ ਭਗਤ ਕਰੇ,
ਰਾਤ ਨੇ ਬੱਦਲ ਦੇ ਵਰਨ ਤੋਂ ਲੋਕ ਰੱਬ ਦਾ ਸ਼ੁਕਰ ਮਨਾਉਂਦੇ, ਜਿਵੇਂ ਇਉਂ ਗੁਰੂ ਸਾਹਿਬ ਦੇ ਬੱਦਲ ਰੂਪ ਵਰਖਣੇ ਕਰਕੇ ਰਾਤ ਦੁਨੀ ਜਿਹੜੀ ਰਾਤ ਦਿਨੇ
ਲੋਕ ਭਗਤ ਕਰੇ,
ਸਾਰੇ ਲੋਕ ਭਗਤੀ ਕਰਨ ਲੱਗ ਗਏ ਮਹਾਰਾਜ ਦੀ।
ਗੁਰ ਕਹਿ ਸ਼ਬਦ ਸਮਾਏ,
ਸਤਿਗੁਰੂ ਸਾਹਿਬ ਦੇ ਸ਼ਬਦ ਕਰਕੇ ਮਸਤੀਆਂ ਚੜ ਗਈਆਂ ਸਾਰਿਆਂ ਨੂੰ, ਬਿਨਾਂ ਅਮਲਾਂ ਤੋਂ ਖੀਵੇ ਹੋ ਗਏ ਮਸਤ ਹੋ ਗਏ, ਸਤਿਗੁਰਾਂ ਦੇ ਸ਼ਬਦ ਵਿੱਚ ਸਮਾਗ ਹੀ ਵਿਰਤੀ ਲੀਨ ਹੋ ਗਈ।
ਆਪੇ ਸੱਚਾ ਬਖਸ਼ ਲਏ,
ਉਹਨਾਂ ਪਿਆਰਿਆਂ ਦੇ ਅੰਦਰ ਆਪਣਤ ਨਹੀਂ ਰਹਿ ਗਿਆ, ਉਹ ਜਾਣਦੇ ਕਿ ਆਪ ਹੀ ਸੱਚਿਆ ਪਾਤਸ਼ਾਹ ਬਖਸ਼ ਲੈਂਦਾ ਹੈ।
ਕਰ ਕਿਰਪਾ ਕਰੈ ਰਜਾ,
ਜਿਹਨਾਂ ਤੇ ਸਤਿਗੁਰੂ ਰੂਪ ਧਾਰ ਕੇ ਕਿਰਪਾ ਕਰਕੇ ਆਗਿਆ ਚਲਾਉਂਦਾ ਹੈ, ਜੋ ਭਾਣੇ ਚੱਲਦੇ ਹਨ ਉਹ ਇਹ ਜਹਾਜ਼ ਤੇ ਚੜ ਕੇ ਮੁਕਤ ਹੋ ਜਾਂਦੇ ਹਨ।
ਹਰ ਗੁਣ ਗਾਓ ਕਾਮਣੀ,
ਫਿਰ ਮਹਾਤਮਾ ਰੂਪ ਕਾਮਣੀਓ ਸਖੀਓ, ਤੁਸੀਂ ਵੀ ਸਾਰੀਆਂ ਮਿਲ ਕੇ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਓ,
ਸੱਚਾ ਸ਼ਬਦ ਸਮਾਏ,
ਸੱਚੇ ਅਕਾਲ ਪੁਰਖ ਦੇ ਗੁਰਾਂ ਦੇ ਸ਼ਬਦ ਕਰਕੇ ਸੱਚੇ ਬ੍ਰਹਮ ਵਿਚ ਸਮਾ ਜਾਈਦਾ, ਲੀਨ ਹੋ ਜਾਈਦਾ। ਇਹ ਉਸਦੇ ਗੁਣ ਹਨ, ਇਹ ਉਹਦੀਆਂ ਸਿਫਤਾਂ ਹਨ।
ਭੈ ਕਾ ਸਹਿਜ ਸੀਗਾਰ ਕਰ ਰਹੇ
ਸਖੀਓ, ਜਿਹੜਾ ਪਰਮੇਸ਼ਰ ਨੂੰ ਹਰ ਵਕਤ ਅੰਗ ਸੰਗ ਸਮਝਣਾ, ਇਹੋ ਹੀ ਸ਼ਿੰਗਾਰ ਸੋਹਣਾ ਹੈ। ਭੈ ਦਾ ਕਦੇ ਵਿਕਾਰਾਂ ਚ ਮਨ ਨੂੰ ਰੁੜਨ ਨਾ ਦੇਣਾ, ਸਮਝਣਾ ਕਿ ਮਹਾਰਾਜ ਸਾਹਿਬ ਠਾਕਰ ਲੇਖਾ ਮੰਗਣ ਹਾਰ, ਫੇੜੇ ਕਾ ਦੁੱਖ ਸਹੇ ਜੀਓ, ਹੇ ਜੀਵ ਜੋ ਤੂੰ ਫੇੜੇਗਾ ਉਹਦਾ ਦੁੱਖ ਸਹਾਰਨਾ ਪਊ। ਇਸ ਪ੍ਰਕਾਰ ਸਾਧ ਸਿੰਘ ਜਿਹੜਾ ਭੈ ਰੱਖਣਾ ਹਰ ਵਕਤ, ਇਹ ਸ਼ਿੰਗਾਰ ਕਰੋ ਮਹਾਰਾਜ ਦੀ ਪ੍ਰਾਪਤੀ ਵਾਸਤੇ।
ਭੈ ਕਾ ਸਹਿਜ ਸੀਗਾਰ ਕਰੋ
ਅਤੇ ਸ਼ਾਂਤੀ ਧਾਰਨ ਕਰੋ, ਭੈ ਧਾਰੋ, ਫਿਰ ਸਹਿਜ ਗਿਆਨ ਦੀ ਪ੍ਰਾਪਤੀ ਹੋਵੇਗੀ। ਸਹਿਜੇ ਭੈ ਧਾਰੋ, ਸ਼ਿੰਗਾਰ ਕਰਨੇ ਨੱਕ ਪੜਵਾ ਲੈਂਦੀਆਂ, ਕਈ ਕੰਨ ਪੜਵਾ ਲੈਂਦੀਆਂ ਹਨ, ਇਸ ਪ੍ਰਕਾਰ ਦੇ ਸ਼ਿੰਗਾਰ ਕਰਦੀਆਂ ਹਨ। ਇਹਨਾਂ ਸ਼ਿੰਗਾਰੇ ਤਾਂ ਨੱਕ ਕੰਨ ਪਾੜਨ ਦੇ ਥਾਂ ਸਾਧ ਸੰਗਤ ਜੀ, ਜਿਹੜਾ ਭੈ ਧਾਰਨਾ ਹੈ ਇਹ ਸਹੀ ਜਿਹੀ ਇਹ ਸ਼ਿੰਗਾਰ ਹੈ। ਰਾਜਾ ਜੋ ਸਾਧ ਸੰਗਤ ਜੀ ਦਸ਼ ਪਰਜਾ ਪਰ ਸੀ, ਇਸ ਨੇ ਇੱਕ ਲੜਕੀ ਦਾ ਦਾਨ ਕੀਤਾ ਸੀ ਸਾਬਤ ਸੂਰਤ ਦਾ, ਇਹਨੂੰ ਦਸ਼ ਪਰਜਾ ਪਦ ਦੀ ਪਦਵੀ ਦੀ ਪ੍ਰਾਪਤੀ ਹੋਈ। ਦਸ਼ ਪਰਜਾ ਪਦ ਜਦੋਂ ਇਹ ਬਣ ਗਿਆ, ਫਿਰ ਇਹਦੇ ਅੰਦਰ ਸੰਕਲਪ ਹੋਇਆ ਵੀ ਮਹਾਰਾ ਮੇਰੇ 10,000 ਕੰਨਿਆ ਹੋਣ, ਮੈਂ ਲੜਕੀਆਂ ਦਾ ਦਾਨ ਕਰਾਂ। ਇਸ ਪ੍ਰਕਾਰ ਜਦੋਂ ਇਹ 10,000 ਲੜਕੀਆਂ ਹੋ ਗਈਆਂ, ਬ੍ਰਹਮਾ ਦੇ ਅੰਦਰ ਚਿੰਤਾ ਪੈ ਗਈ ਮੇਰੀ ਪਦਵੀ ਨਾ ਕਿਤੇ ਖੋ ਲਵੇ। ਉਸ ਵੇਲੇ ਨਾਰਦ ਮੁਨੀ ਨੂੰ ਭੇਜਿਆ, ਕਹਿੰਦੇ ਜਾ ਇਹ ਲੜਕੀਆਂ ਦਾ ਦਾਨ ਜਿਹੜੇ ਵਿੱਚ ਲੜਕੀਆਂ ਦਾ ਦਾਨ ਕਰਤਾ, ਨੱਕ ਕਾਨੂੰ ਨਾਮ ਵੀ ਨਹੀਂ ਆ, ਤੇ ਅੱਗੇ ਪਰਜਾ ਪਦ ਬਣ ਗਿਆ, ਹੁਣ ਬ੍ਰਹਮਾ ਪਦਵੀ ਨੂੰ ਨਾ ਕਿਤੇ ਪਾ ਲੇ ਇਸ ਦਾਨ ਦੇ ਕਰਕੇ। ਤੂੰ ਐਂ ਕਰ ਉਹ ਕਰ ਵੀ ਸਾਬਤ ਸੂਰਤ ਇਹਨਾਂ ਦੀ ਵਿਗਾੜ ਦੇ। ਨਾਰਦ ਮੁਨੀ ਕਹਿਣ ਲੱਗਾ, ਹੇ ਰਾਜਾ, ਤੂੰ ਦਾਨ ਤਾਂ ਲੜਕੀਆਂ ਦਾ ਕਰਨ ਲੱਗਾ ਹੈ, ਪਰ ਨਾਲ ਸਵੇਰੇ ਦੇ ਗਹਿਣੇ ਕੰਨਾਂ ਚ ਪਾ ਦੇ, ਨੱਕ ਚ ਪਾ ਦੇ, ਹੱਥਾਂ ਚ ਪਾ ਦੇ, ਪੈਰਾਂ ਚ ਪਾ ਦੇ, ਸਿਰ ਤੇ ਪਾ ਦੇ, ਇਉਂ ਦਾਨ ਕਰ। ਉਹ ਸਾਧ ਸੰਗਤ ਜੀ ਰਾਜੇ ਨੇ ਆਖੇ ਲੱਗ ਕੇ ਨਾਰਦ ਮੁਨੀ ਦੇ ਉਹ 10,000 ਤੇ ਗ੍ਰਹਿ ਪਈ ਕੰਨਿਆ ਕਲਗੀ ਧਰ ਲਿਖਿਆ, ਜੇ ਸਮਾਨ ਕਹਿ ਲੱਗੇ ਨਾ ਅੰਨਿਆ ਤੇ ਸਭ ਵਿਆਹ ਮੇਰੇ ਸੰਦਈ। ਉਹ ਸਾਰਿਆਂ ਰਾਜਿਆਂ ਨੂੰ ਵਿਆਹ ਤੀਆਂ, ਪਰ ਉਹ ਦਸ਼ ਪਰਜਾ ਪਰ ਜਿਹੜਾ ਸੀ ਉਹ ਪਹਿਲਾਂ ਦਾਨ ਕਰਕੇ ਓਡੀ ਪਦਵੀ ਚ ਰਿਹਾ, ਉਦੋਂ ਉੱਚਾ ਨਾ ਹੋ ਸਕਿਆ, ਉਹਦੇ ਪੁੰਨ ਸਾਰੇ ਨਾਸ ਹੋ ਗਏ। ਸਾਧ ਸੰਗਤ ਜੀ, ਇਹ ਸਾਬਤ ਸੂਰਤ ਨੂੰ ਵਿਗਾੜਨੇ ਕਰਕੇ ਇਹ ਦਸ਼ ਪਰਜਾ ਪਰ ਚਾਹੁੰਦਾ ਸੀ ਕਿ ਮੈਂ ਵਰਮਾ ਦੀ ਪਦਵੀ ਪਾ ਲਾਂ, ਉਹ ਹੋ ਨਾ ਸਕਿਆ। ਨਾਰਦ ਨੂੰ ਛਲ ਕਰਕੇ ਉਹਦੀਆਂ ਨਾਸਾਂ ਤੇ ਕੰਨ ਤੇ ਨੱਕ ਇਹ ਬਣਾ ਤੇ ਸਾਬਤ ਸੂਰਤ ਵਿਗਾੜਤੀ। ਏਡਾ ਪਾਪ ਦਸ਼ ਪਰਜਾ ਪਰ ਲੱਗਾ ਸੀ, ਹੁਣ ਕੁੜੀਆਂ ਤੇ ਜਿਹੜੀਆਂ ਬੀਬੀਆਂ ਨਾਕਾਂ ਨੂੰ ਬਿੰਦੀਆਂ ਹਨ ਉਹਨਾਂ ਨੂੰ ਇਸੇ ਪ੍ਰਕਾਰ ਹੀ ਹੈ ਨਾ। ਦੁਨੀਆਂ ਦੇ ਲੋਕ ਜਿਹੜੇ ਹਨ ਕੰਗਾਲ ਹੋਏ ਫਿਰਦੇ ਹਨਗੇ ਨੱਕਾਂ ਨੂੰ ਕੰਨਾਂ ਚ ਗਹਿਣਿਆਂ ਦੇ ਨਾਲ, ਤੇ ਜੇ ਕਿਤੇ ਮੱਸਿਆ ਤੇ ਚਲੇ ਜਾਣ ਕਈ ਥਾਈ ਤੇ ਮਾਈਆਂ ਦੀਆਂ ਸਾਰੀਆਂ ਡੰਡੀਆਂ ਸੋਨੇ ਦੀਆਂ ਸਣੇ ਕੰਨਾਂ ਦੇ ਵੱਢ ਕੇ ਲੈ ਜਾਂਦੇ ਹੈ, ਅਤੇ ਨੱਕ ਵੀ ਕਈਆਂ ਦੇ ਵੱਢੇ ਜਾਂਦੇ ਹੈ, ਕਈਆਂ ਦੇ ਹੱਥ ਖਿੱਚ ਲੈਂਦੇ ਹੈ। ਇਸ ਪ੍ਰਕਾਰ ਸਾਧ ਸੰਗਤ ਦੀ ਹਾਲਤ ਹੁੰਦੀ ਹੈ। ਸੋ ਵਾਹਿਗੁਰੂ ਦੀ ਰਜਾਬ ਵੀ ਜਿਹੜੇ ਨਹੀਂ ਚੱਲਦੇ ਆਪਣੀ ਮਰਜ਼ੀ ਕਰਦੇ ਹੈ, ਇਸ ਪ੍ਰਕਾਰ ਉਹ ਦੁੱਖ ਕਲੇਸ਼ ਹੁੰਦਾ ਹੈ। ਮਹਾਰਾਜ ਤਾਂ ਸ਼ਿੰਗਾਰ ਹੀ ਦੱਸਦੇ ਆ, ਸੁਣੋ।
ਭੈ ਕਾ ਸਹਿਜ ਸੀਗਾਰ ਕਰ,
ਜਿਹੜਾ ਭੈ ਪਤੀ ਦਾ ਰੱਖਣਾ ਹਰ ਵਕਤ ਅੰਗ ਸੰਗ ਸਮਝਣਾ ਤੇ ਸ਼ਾਂਤ ਚਿੱਤ ਰਹਿਣਾ ਹੈ, ਇਹ ਸਹਿਜੇ ਸ਼ਿੰਗਾਰ ਕਰੋ। ਇਵੇਂ ਵਾਹਿਗੁਰੂ ਦਾ ਜਿਹੜਾ ਭੈ ਅੰਗ ਸੰਗ ਸਮਝਣਾ, ਸ਼ਾਂਤੀ ਚਿੱਤ ਰੱਖਣੀ ਹੈ, ਇਹੋ ਸ਼ਿੰਗਾਰ ਮਹਾਰਾਜ ਦੀ ਪ੍ਰਾਪਤੀ ਵਾਸਤੇ ਕਰੋ।
ਸੱਚ ਰਹੋ ਲਿਵ ਲਾ,
ਫਿਰ ਭਾਈ ਸੱਚੇ ਪਾਤਸ਼ਾਹ ਜੀ ਲਿਵਰਤੀ ਨੂੰ ਲਾ ਕੇ ਰਹੋ, ਇਸਤ ਹੋ ਰਹੋਗੇ।
ਨਾਨਕ ਨਾਮੋ ਮਨ ਵਸੈ,
ਸਤਿਗੁਰੂ ਜੀ ਕਹਿੰਦੇ ਨਾਮ ਮਨ ਚ ਵਸ ਜਾਏਗਾ। ਇਸ ਪ੍ਰਕਾਰ
ਹਰ ਦਰਗਹ ਲਈ ਛਡਾ,
ਹਰੀ ਆਦਿ ਦਰਗਾਹ ਤੁਹਾਨੂੰ ਛਡਾ ਲਵੇਗਾ, ਮੁਕਤ ਕਰੇਗਾ, ਐਸੀ ਤੁਹਾਡੇ ਤੇ ਕਿਰਪਾਲਤਾ ਹੋ ਜਾਏਗੀ।
ਬਾਵੀਹਾ ਸਗਲੀ ਧਰਤੀ ਜੇ ਫਿਰ,
ਹੁਣ ਮਹਾਰਾਜ ਕਹਿੰਦੇ ਨੇ ਜੀ ਰੂਪੀ ਬੀਹਾ, ਜੇ ਤੂੰ ਸਾਰੀ ਧਰਤੀ ਦੇ ਤੇ ਵਿਚਰਦਾ ਫਿਰੇ,
ਉੱਡ ਚੜ੍ਹ ਆਕਾਸ਼,
ਉੱਡ ਕੇ ਬਈ ਆਕਾਸ਼ ਚ ਵੀ ਚੜਿਆ ਜਾਵੇ, ਚੜ ਜਾਵੇ, ਉਡਾਰੀ ਮਾਰ ਕੇ ਬਬੀਹਾ ਤਾਂ ਚੜ ਜਾਂਦਾ, ਇਸੇ ਪ੍ਰਕਾਰ ਹੇ ਜੀਵ ਰੂਪੀ ਬੁਝਿਆ
ਸਗਲੀ ਧਰਤੀ ਜੇ ਫਿਰੇ,
ਸਾਰੀ ਧਰਤੀ ਤੇ ਵਿਰਗਤ ਹੋ ਕੇ ਤੁਰਿਆ ਫਿਰੇ ਵਿਚਰਦਾ ਰਹੇ ਬਿਧ ਖੇਦ ਰੂਪੀ ਖੰਭਾਂ ਨਾਲ,
ਉੱਡ ਚੜ੍ਹੇ ਆਕਾਸ਼
ਉੱਡ ਕੇ ਬਰਮ ਲੋਕ ਚ ਸਵਰਗ ਵਿਚ ਸਿੱਧੀ ਦੇ ਬਲ ਨਾਲ ਤੂੰ ਚੜ ਜਾਵੇ, ਆਕਾਸ਼ਚਾਰੀ ਹੋ ਜੇ, ਉੱਡ ਨਾ ਜਾਹੀ ਸਿੱਧ ਨਾ ਹੋਏ, ਇਹ ਜਾ ਸਿੱਧ ਵੀ ਬਣ ਜਾਵੇ, ਜਾਂ ਉੱਡ ਕੇ ਦਸਵੇਂ ਦਾ ਰੂਪੀ ਆਕਾਸ਼ ਚ ਵੀ ਤੂੰ ਚੜ ਜਾਵੇ, ਜੋਗਾ ਵਿਆਸੀ ਹੋ ਕੇ
ਸਤਿਗੁਰ ਮਿਲਿਆ ਜਲ ਪਾਈ ਹੈ।
ਇਹ ਤਾਂ ਬਾਈ ਨਾਮ ਜਲ ਗੁਰੂ ਸਾਹਿਬ ਨਾਲ ਮਿਲ ਕੇ ਪਾਈਦਾ ਹੈ।
ਚੁੱਕੇ ਭੂਖ ਪਿਆ
ਫਿਰ ਆਸਾ ਦੀਆਂ ਭੁੱਖਾਂ ਚੱਕੀਆਂ ਜਾ ਸਕਦੀਆਂ ਹਨ ਤੇ ਤ੍ਰਿਸ਼ਨਾ ਦੀਆਂ ਤੇਹਾਂ ਮਿਟ ਜਾਂਦੀਆਂ ਹਨ।
ਜੀਓ ਪਿੰਡ ਸਭ ਤਿਸ ਕਾ,
ਉਸ ਵਾਹਿਗੁਰੂ ਨੇ ਜੀਆਂ ਨੂੰ ਸਾਰਿਆਂ ਨੂੰ ਸੂਖਮ ਸਰੀਰ ਦਿੱਤੇ ਹੈ, ਪਿੰਡ ਸਥੂਲ ਸਰੀਰ ਦਿੱਤੇ ਹੈ, ਸਭ ਉਸੇ ਦੀ ਬਖਸ਼ਿਸ਼ ਹੈ, ਆਪ ਹੀ ਚੇਤਨ ਸੱਤਾ ਪਾਈ ਹੈ।
ਸਭ ਕੁਝ ਤਿਸ ਕੈ ਪਾਸ,
ਸਭ ਕੁਝ ਉਸ ਵਾਹਿਗੁਰੂ ਦੇ ਪਾਸੋਂ ਹੀ ਸਭ ਨੂੰ ਮਿਲਿਆ, ਉਸ ਵਾਹਿਗੁਰੂ ਦੇ ਪਾਸ ਹੀ ਆਪਾਂ ਨੂੰ ਅਰਪਣਾ ਚਾਹੀਦਾ ਹੈ।
ਬਿਨ ਬੋਲਿਆ ਸਭ ਕੁਝ ਜਾਣਦਾ, ਜੇ
ਭਾਈ ਬਿਨਾਂ ਬੋਲੇ ਤੋਂ ਅੰਤਰਜਾਮੀ ਹੈ, ਉਹ ਤਾਂ ਸਭ ਕੁਝ ਸਾਡੀ ਹਾਲਤ ਨੂੰ ਜਾਣਦਾ ਹੈ।
ਕਿਸ ਆਗੈ ਕਿਸ ਆਗੈ ਕੀਚੈ ਅਰਦਾਸ,
ਇਹਦੇ ਅੱਗੇ ਜਾ ਕੇ ਵਾਹਿਗੁਰੂ ਤੋਂ ਬਿਨਾਂ ਅਰਦਾਸਾਂ ਕਰਦੇ ਹੋ, ਬੇਨਤੀਆਂ ਕਰਦੇ ਹੋ, ਨਹੀਂ ਕੋਈ ਸੁਣ ਕੇ ਮੇਟ ਸਕਦਾ ਸਾਡੇ ਔਗਣ।
ਨਾਨਕ ਘੱਟ ਘੱਟ ਇੱਕੋ ਵਰਤ,
ਸਤਿਗੁਰੂ ਸਾਹਿਬ ਜੀ ਕਹਿੰਦੇ ਘਟਾਂ ਘਟ ਚ ਕੋਈ ਅਦਵੈਤ ਰੂਪ ਭਾਈ ਉਹ ਪਰਮੇਸ਼ਵਰ ਵਰਤ ਰਿਹਾ ਹੈ।
ਸ਼ਬਦ ਕਰੇ ਪਰਦਾਸ,
ਜਦੋਂ ਸ਼ਬਦ ਦੀ ਕਮਾਈ ਕਰੇ, ਸ਼ਬਦ ਉਸ ਵਾਹਿਗੁਰੂ ਦਾ ਪ੍ਰਕਾਸ਼ ਗਿਆਨ ਪ੍ਰਗਟ ਕਰ ਦਿੰਦਾ ਹੈ।
ਨਾਨਕ ਤਿਸੈ ਬਸੰਤ ਹੈ,
ਸਤਿਗੁਰੂ ਜੀ ਕਹਿੰਦੇ ਦੁਨੀਆਂ ਬਸੰਤ ਨੂੰ ਭਾਲਦੀ ਹੈ ਕਿ ਬਸੰਤ ਆ ਜਾਵੇ, ਖੇੜਾ ਆ ਜਾਵੇ, ਉਹਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਬਸੰਤ ਖਿੜਿਆ ਹੋਇਆ ਹੈ।
ਜੇ ਸਤਿਗੁਰ ਸੇਵ ਸਮਾ,
ਉਹਨਾਂ ਦੇ ਸ਼ੁਭ ਗੁਣਾਂ ਦਾ ਬਸੰਤ ਚੜਿਆ ਹੋਇਆ ਹੈ, ਬਸੰਤ ਸ਼ੌਕ ਅਵਸਥਾ ਚ ਵੀ ਬਸੰਤ ਹੈ, ਬਸੰਤ ਉਹਨਾਂ ਨੂੰ ਆਨੰਦ ਹੈ।
ਜੇ ਸਤਿਗੁਰ ਸੇਵ ਸਮਾ,
ਜਿਹੜੇ ਭਾਈ ਸਤਿਗੁਰਾਂ ਦੀ ਸੇਵਾ ਕਰਦੇ ਹੈ ਤੇ ਸਤਿਗੁਰਾਂ ਦੀ ਆਗਿਆ ਵਿੱਚ ਸਮਾਏ ਰਹਿੰਦੇ ਹੈ, ਮਿਲੇ ਰਹਿੰਦੇ ਹਨ ਹਰ ਵਕਤ,
ਹਰ ਬੁੱਠਾ ਮਨ ਤਨ ਸਭ ਪਰ ਫੜੈ,
ਜਦੋਂ ਹਰੀ ਵਰਖਾ ਕਰਦਾ ਹੈ ਉਦੋਂ ਮਨ ਤਨ ਪ੍ਰਫੁੱਲਤ ਹੋ ਜਾਂਦਾ ਹੈ। ਹਰੀ ਦਾ ਰੂਪ ਸਤਿਗੁਰੂ ਜਦੋਂ ਵਰਖਾ ਉਪਦੇਸ਼ ਦੀ ਕਰਦੇ ਹੈ, ਵਸਦੇ ਹੈ, ਉਦੋਂ ਮਨ ਤੇ ਤਨ ਸਾਰਾ ਪਰ ਵਿਸ਼ੇਸ਼ ਕਰਕੇ ਪਕੜ ਲਈਦਾ, ਤਨ ਕਰਕੇ ਵੀ ਔਗਣ ਨਹੀਂ ਕਰੀਦੇ, ਮਨ ਵੀ ਭੈੜੇ ਸੰਕਲਪ ਛੱਡ ਦਿੰਦਾ, ਮਨ ਤਨ ਕਰਕੇ ਸਾਰੇ ਪਰਫੜਾ ਪ੍ਰਫੁੱਲਤ ਹੋ ਜਾਂਦੇ ਸਭ ਗੁਣ,
ਸਭ ਜਗ ਹਰੀਆਵਲ ਹੋ,
ਉਸ ਪਿਆਰੇ ਦੀ ਪ੍ਰਫੁੱਲਤਾ ਨੂੰ ਵੇਖ ਕੇ ਸਾਰੇ ਜਗਤ ਵਿੱਚ ਸਭ ਗੁਣਾਂ ਦੀ ਹਰਿਆਵਲਤਾ ਹੋ ਜਾਂਦੀ ਹੈ।
ਸਭ ਦੇ ਸਦਾ ਬਸੰਤ ਹੈ,
ਜੋ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਦੇ ਹੈ ਉਹਨਾਂ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ।
ਜਿਤ ਤਨ ਮਨ ਹਰਿਆ ਹੋ,
ਜਿਸ ਗੁਰਾਂ ਦੇ ਸ਼ਬਦ ਕਰਕੇ ਤਨ ਵੀ ਤੇ ਮਨ ਵੀ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿਤ ਹਰਾ ਭਰਾ ਹੋ ਜਾਂਦਾ ਹੈ।
ਨਾਨਕ ਨਾਮ ਨਾ ਵਿਸਰੈ,
ਸਤਿਗੁਰੂ ਜੀ ਕਹਿੰਦੇ ਹੇ ਪਿਆਰਿਆ ਮਹਾਰਾਜ ਦਾ ਨਾਮ ਨੀ ਕਦੇ ਭੁੱਲਣਾ ਚਾਹੀਦਾ।
ਜਿਨ ਸਿਰਿਆ ਸਭ ਕੋ,
ਉਹ ਕੌਣ ਹੈ ਨਾਮ ਵਾਲਾ ਜਿਸ ਨੂੰ ਸਾਰੇ ਜਗਤ ਨੂੰ ਰਚਿਆ ਹੈ, ਸਿਰਜਿਆ ਹੈ, ਉਸ ਪਰਮੇਸ਼ਵਰ ਦਾ ਨਾਮ ਨੀ ਕਦੇ ਭੁੱਲਣਾ ਚਾਹੀਦਾ।
ਨਾਨਕ ਤਿੰਨਾ ਬਸੰਤ ਹੈ,
ਸਤਿਗੁਰੂ ਜੀ ਕਹਿੰਦੇ ਬਸੰਤ ਆਨੰਦ ਉਹਨਾਂ ਪੁਰਖਾਂ ਨੂੰ ਹੈ
ਜਿਨ੍ਹਾਂ ਗੁਰਮੁਖ ਵਸਿਆ ਮਨ ਸੂ,
ਜਿਨ੍ਹਾਂ ਦੇ ਹਿਰਦੇ ਚ ਗੁਰਾਂ ਦੁਆਰਾ ਮੁਖੀ ਸਤਿਗੁਰਾਂ ਦੁਆਰਾ ਸੋ ਹਰੀ ਮਨ ਚ ਵਸ ਗਿਆ, ਸੋ ਉਹਦਾ ਰੂਪ ਹੀ ਹੋ ਗਏ ਹਨ।
ਹਰ ਬੁੱਠਾ ਮਨ ਤਨ ਪਰ ਫੜੈ,
ਸਰ ਸਿੰਘ ਜੀ ਜਦੋਂ ਮਹਾਰਾਜ ਦਾ ਨਾਮ ਦਿਲ ਚ ਬੁੱਠਾ ਵਸ ਜਾਂਦਾ ਹੈ ਉਦੋਂ ਮਨ ਤੇ ਤਨ ਪ੍ਰਫੁੱਲਤ ਹੋ ਜਾਂਦਾ ਹੈ, ਪਰ ਵਿਸ਼ੇਸ਼ ਕਰਕੇ ਵਕਾਰਾਂ ਵੱਲੋਂ ਫੜ ਲਈਦਾ ਹੈ।
ਸਭ ਜਗ ਹਰਿਆ ਹੋ,
ਸਾਰਾ ਜਗ ਸਾਧ ਸੰਗਤ ਜੀ ਨਾਮ ਦੀ ਹਰਿਆਵਲਤਾ ਕਰਕੇ, ਭਗਤੀ ਕਰਕੇ, ਸਭ ਸੁਭ ਗੁਣਾਂ ਦੀ ਹਰਿਆਵਲਤਾ ਕਰਕੇ ਹਰਾ ਹੋ ਜਾਂਦਾ ਹੈ।
ਵੱਡੜੈ ਝਾਲ ਚਲੁੰਬਲੈ,
ਸਿੱਖ ਪੁੱਛਦੇ ਨੇ ਮਹਾਰਾਜ ਦੇ ਪਾਸੋਂ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੱਡੜੈ ਝਾਲ ਚਲੁੰਬਲੈ, ਵੱਡੇ ਤੋਂ ਵੱਡੇ ਝਾਲੂ ਨਾਂ ਵੀ ਅੰਮ੍ਰਿਤ ਵੇਲੇ ਦਾ ਹੈ ਤੇ ਚਲੁੰਬਲਾ ਨਾਂ ਵੀ ਅੰਮ੍ਰਿਤ ਵੇਲੇ ਦਾ ਹੈ, ਵੱਡੇ ਤੋਂ ਵੱਡੇ ਤੜਕੇ ਦੇ ਵੇਲੇ
ਨਾਵੜਾ ਲਈਏ ਕਿਸ,
ਇਹ ਕਿਹਦਾ ਨਾਮ ਲੈਣਾ ਚਾਹੀਦਾ ਹੈ? ਵੱਡਾ ਸਾਧ ਸੰਗਤ ਜੀ ਤੜਕਾ ਇੱਕ ਤਾਂ ਮਨੁੱਖਾ ਜਨਮ ਹੈ, 84 ਲੱਖ ਜੂਨ ਜਿਹੜੀ ਪਹਿਲੇ ਪਹਿਰ ਹਨ ਤੇ ਮਨੁੱਖਾ ਜਨਮ ਸਭ ਤੋਂ ਮਗਰੋਂ ਮਿਲਿਆ ਹੈ, ਇਹ ਵੱਡੇ ਤੜਕੇ ਦਾ ਵੇਲਾ। ਅਤੇ ਦੂਸਰੇ ਜਿਹੜੇ ਤਿੰਨ ਯੁੱਗ ਹਨ, ਸਤਯੁੱਗ, ਤ੍ਰੇਤਾ, ਦੁਆਪਰ ਕਲਯੁੱਗ, ਇਹ ਪਹਿਲੇ ਰਾਤ ਦੇ ਪਹਿਰਾਂ ਦੀ ਨਿਆਈ ਹੈ। ਤੇ ਕਲਯੁੱਗ ਜਿਹੜਾ ਵੱਡਾ ਤੜਕਾ ਹੈ, ਇਹਦੇ ਚ ਰੁੱਤ ਹੈ ਨਾਮ ਜਪਣ ਦੀ। ਇਹ ਵੱਡਾ ਤੜਕਾ ਹੈ ਮਨੁੱਖਾ ਜਨਮ ਵਿਚ, ਇੱਕ ਤਾਂ ਸਾਰਿਆਂ ਚੋਂ ਵੱਡਾ ਤੜਕਾ ਇਹ ਹੈ, ਤੇ ਦੂਜਾ ਕਲਯੁੱਗ ਦਾ ਜਮਾਨਾ ਹੈ ਜਿੱਥੇ ਨਾਮ ਦੀ ਰੁੱਤ ਹੈ, ਇਹ ਵੀ ਵੱਡਾ ਅੰਮ੍ਰਿਤ ਵੇਲਾ ਹੈ। ਤੇ ਜਿਸ ਵੇਲੇ ਗੁਰੂ ਸਾਹਿਬ ਦੀ ਸ਼ਰਨ ਆਉਣਾ ਹੈ, ਉਹ ਵੀ ਵੱਡਾ ਤੜਕੇ ਦਾ ਅੰਮ੍ਰਿਤ ਵੇਲਾ ਹੈ। ਤੇ ਪਿਛਲੀ ਰਾਤ ਦਾ ਨਾਮ ਵੀ ਵੱਡਾ ਅੰਮ੍ਰਿਤ ਵੇਲਾ ਤੜਕੇ ਦਾ, ਪਿਛਲੀ ਰਾਤ ਨਾ ਜਾਗਿਓ, ਜੀਵ ਦੜੋ ਮੋਇਓ ਹੋਏ, ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾਲ ਵਿਸਰੇ ਹੋਏ। ਇਸ ਪ੍ਰਕਾਰ ਵੱਡੇ 84 ਲੱਖ ਜੂਨ ਦੇ ਵਿੱਚੋਂ ਵੱਡਾ ਝਾਲੂ ਅੰਮ੍ਰਿਤ ਵੇਲਾ ਮਨੁੱਖਾ ਜਨਮ, ਅਤੇ ਫਿਰ ਝਲੁੰਬਲਾ ਉਦੋਂ ਵੱਡਾ ਅੰਮ੍ਰਿਤ ਵੇਲਾ ਤੜਕਾ ਕਲਯੁੱਗ ਦਾ ਜ਼ਮਾਨਾ, ਜਿਸ ਵਿੱਚ ਰੁੱਤ ਨਾਮ ਦੀ ਹੈ। ਹੋਰ ਕਿਸੇ ਪ੍ਰਕਾਰ ਇਸ ਕਲਯੁੱਗ ਵਿੱਚ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੇ ਘਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਇਹ ਵੱਡੇ ਤੋਂ ਵੱਡਾ ਤੜਕਾ ਹੈ,
ਲਾਵੜਾ ਲਈਏ ਕਿਸ,
ਇਹਦੇ ਵਿੱਚ ਮਾਰਾ ਮਨੁੱਖਾ ਜਨਮ ਵੀ ਹੋਵੇ ਤੇ ਕਲਯੁੱਗ ਦਾ ਜ਼ਮਾਨਾ ਵੀ ਹੋਵੇ, ਤੇ ਨਾਮ ਕਿਹਦਾ ਲੈਣਾ ਚਾਹੀਦਾ ਹੈ ਤਾਂ ਆਪ ਦੱਸੋ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ,
ਨਾਉ ਲਈਏ ਪਰਮੇਸ਼ਰ,
ਭਾਈ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਲੈਣਾ ਚਾਹੀਦਾ ਹੈ।
ਪੰਨਣ ਘੜਨ ਸਮਰੱਥ,
ਉਹ ਪਰਮੇਸ਼ਰ ਮਹਾਰਾਜ ਕੈਸਾ ਹੈ, ਕਹਿੰਦੇ ਪੰਨਣ ਸਾਰੀ ਸ੍ਰਿਸ਼ਟੀ ਨੂੰ ਪੜਨੋ ਕਰਨ ਵਿੱਚ ਤੇ ਘੜਨ ਰਚਨ ਵਿੱਚ, ਜੋ ਸਰਵ ਕਲਾ ਸਮਰੱਥ ਹੈ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਜਾਣੇ ਹੋਰ, ਜੇ ਜਗਤ ਨੂੰ ਰਚਨ ਵਿੱਚ ਭਰਨ ਵਿੱਚ ਅੱਖ ਦੇ ਫੋਰੇ ਵਿੱਚ ਕਰਦਾ ਹੈ, ਐਸਾ ਉਹ ਸਮਰੱਥ ਹੈ, ਉਸ ਦਾ ਨਾਮ ਲੈਣਾ ਚਾਹੀਦਾ ਹੈ। ਜੋ ਔਗੁਣਾਂ ਨੂੰ ਭੰਨਣ ਵਾਲਾ ਹੈ, ਅਗਿਆਨ ਨੂੰ ਭੰਨਣ ਵਾਲਾ ਹੈ, ਅਤੇ ਸ਼ੁਭ ਗੁਣਾਂ ਦੀ ਘਾੜਤ ਨੂੰ ਘੜਨ ਵਾਲਾ ਹੈ, ਬ੍ਰਹਮ ਗਿਆਨ ਦੀ ਘਾੜਤ ਨੂੰ ਘੜਨ ਨੂੰ ਸਮਰੱਥ ਹੈ।
ਹਰ ਹਟ ਭੀ ਤੂੰ ਤੂੰ ਕਰੇ,
ਕੋਈ ਆਦਮੀ ਕਹਿੰਦਾ ਸੀ ਮੇਥੋਂ ਜਾਪ ਨਹੀਂ ਹੋ ਸਕਦਾ, ਤੇ ਉਸ ਨੂੰ ਵੇਖ ਕੇ ਮਹਾਰਾ ਉਪਦੇਸ਼ ਦਿੰਦੇ ਹਨ,
ਹਰ ਹਟ ਭੀ ਤੂੰ ਤੂੰ ਕਰੇ।
ਭਾਈ ਇਹ ਜਿਹੜਾ ਕਾਠ ਦੇ ਭਾਂਡਿਆਂ ਵਾਲਾ ਹਲਟ ਹੈ, ਇਹਦੇ ਵਿੱਚੋਂ ਦੇਖ ਕਾਠ ਦੇ ਭਾਂਡਿਆਂ ਚੋਂ ਕੀ ਆਵਾਜ਼ ਆਉਂਦੀ ਹੈ, ਭੀ ਤੂੰ ਭੀ ਤੂੰ ਭੀ ਤੂੰ। ਇਹ ਵੇਖ ਕੀ ਸੋਹਣੀ ਹਲਟ ਕਾਠ ਦੇ ਭਾਂਡਿਆਂ ਵਾਲਾ, ਕੀ ਸੋਹਣੀ ਆਵਾਜ਼ ਕਰਦਾ ਹੈ,
ਬੋਲੇ ਭਲੀ ਬਾਣ।
ਇਹ ਹਰ ਹਲਟ ਹਲਟ ਹੈ ਜਿਹੜਾ, ਕੀ ਸੋਹਣੀ ਬਾਣੀ ਬੋਲਦਾ, ਤੇ ਤੂੰ ਇੰਨੀ ਬਾਣੀ ਵੀ ਨਕਾਰਾ ਹੈ। ਹਲਟ ਤਾਂ ਕਾਠ ਦਾ ਹੈ, ਤੇ ਪਸ਼ੂਆਂ ਦੇ ਜੋੜਨੇ ਕਰਕੇ ਜੋ ਭੀ ਤੂੰ ਦੀ ਆਵਾਜ਼ ਆਉਂਦੀ ਹੈ, ਤੇ ਤੂੰ ਇੰਨਾ ਅੰਨ ਖਾਨਾ, ਇੰਨੇ ਪਰਿਵਾਰ ਵਾਲਾ, ਫੇਰ ਵੀ ਮਹਾਰਾਜ ਭਜਨ ਨਹੀਂ ਕਰਦਾ, ਹਲਟ ਨਾਲੋਂ ਵੀ ਨਕਾਰਾ ਨਿਕਲਿਆ ਨਾ ਤੂੰ। ਸੋ ਪਰਮੇਸ਼ੁਰ ਕਿਹਾ ਗਿਆ ਹੈ,
ਹਰ ਹਟ ਭੀ ਤੂੰ ਤੂੰ ਕਰੇ।
ਉਹ ਹਰੇਕ ਹੱਟਾਂ ਦੇ ਅੰਦਰ ਬਾਣੀਆਂ ਰੂਪ ਹੋ ਕੇ, ਉਹ ਵੀ ਹੇ ਮਹਾਰਾਜ ਬਾਣੀਆਂ ਰੂਪ ਹੋ ਕੇ ਵੀ ਹੱਟਾਂ ਨੂੰ ਸਾਰੀਆਂ ਨੂੰ ਹਰੇਕ ਨੂੰ ਤੂੰਹੋਂ ਕਰਨ ਵਾਲਾ ਹੈ,
ਬੋਲੇ ਭਲੀ ਬਾਣ,
ਸੋਹਣੀ ਬਾਣੀ ਬੋਲਣ ਵਾਲਾ ਬਾਣੀਆਂ ਰੂਪ ਹੋ ਕੇ ਵੀ ਤੂੰਹੋਂ ਹੈ। ਇਸੇ ਪ੍ਰਕਾਰ
ਹਰ ਹਟ ਭੀ ਤੂੰ ਤੂੰ
ਕਰੇ, ਸੱਚੇ ਪਾਤਸ਼ਾਹ ਹਰ ਹਟ ਭੀ ਤੂੰ ਤੂੰ ਕਰੇ। ਇਹ ਦੇਹ ਰੂਪੀ ਹੱਟਾਂ ਵਿੱਚ ਹੇ ਈਸ਼ਰ ਤੂੰਹੋਂ ਤੂੰ ਆਪਦਾ ਜਾਪ ਕਰਨ ਵਾਲਾ ਹੈ,
ਬੋਲੇ ਭਲੀ ਬਾਣ,
ਸੋਹਣੀ ਬਾਣੀ ਤੂੰ ਸਾਰੀਆਂ ਦੇਹਾਂ ਦੇ ਅੰਦਰ ਹੇ ਈਸ਼ਰ ਸਰਵ ਕਲਾ ਸਮਰੱਥ ਹੋ ਕੇ ਬੋਲ ਰਿਹਾ ਹੈ।
ਸਾਹਿਬ ਸਦਾ ਹਰ ਹਟ ਭੀ ਤੂੰ ਤੂੰ ਕਰੇ।
ਇਸੇ ਪ੍ਰਕਾਰ ਹਰੇਕ ਸਾਧ ਸੰਗਤ ਰੂਪੀ ਹੱਟ ਵਿੱਚ ਸਤਿਗੁਰੂ ਨਾਨਕ ਰੂਪ ਹੋ ਕੇ ਤੂੰਹੋਂ ਤੂੰ ਸੱਚੇ ਪਾਤਸ਼ਾਹ ਉਚਾਰਦਾ ਗੁਰੂ ਰੂਪ ਹੋ ਕੇ ਉਪਦੇਸ਼ ਨੂੰ,
ਬੋਲੇ ਭਲੀ ਬਾਣ।
ਇਹ ਜਿਹੜੇ ਹਰੇਕ ਹੱਟਾਂ ਦੇ ਅੰਦਰ ਪਰਮੇਸ਼ਰ ਦੀ ਜੋਤ ਨੂੰ ਜਾਣਦੇ ਹੈ, ਉਹ ਹੇ ਮਹਾਰਾਜ ਤੂੰਹੋਂ ਤੂੰ ਹੈ ਇਸ ਪ੍ਰਕਾਰ ਉਚਾਰਦੇ ਹੈ,
ਬੋਲੇ ਭਲੀ ਬਾਣ।
ਬੜੀ ਸੋਹਣੀ ਬਾਣੀ ਮਹਾਰਾਜ, ਜੋ ਬੋਲਤਾ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨੀ ਹੋਰ, ਸਾਰੇ ਚੰਗੀ ਬਾਣੀ ਬੋਲ ਰਹੇ ਹੋ ਆਪ।
ਸਾਹਿਬ ਸਦਾ ਹਜ਼ੂਰ ਹੈ,
ਮਨਾਂ ਕਿਉਂ ਭਟਕਦਾ ਫਿਰਦਾ, ਹਜ਼ੂਰ ਕਹਿੰਦੇ ਹੈ, ਸਾਹਿਬ ਅਕਾਲ ਪੁਰਖ ਵਾਹਿਗੁਰੂ ਦਾ ਸਦਾ ਹਾਜ਼ਰ ਨਾਜ਼ਰ ਹੈ।
ਕਿਆ ਉੱਚੀ ਕਰੇ ਪੁਕਾਰ,
ਜਿਹੜੇ ਬੁੱਲਾਂ ਬਾਂਗਾਂ ਦਿੰਦਾ ਉਹ ਕੰਨਾਂ ਚੁੰਗਲਾਂ ਦੇ ਕੇ ਕੀ ਉੱਚੀ ਫਰਿਆਦਾਂ ਕਰਦਾ, ਪੁਕਾਰਾਂ ਕਰਦਾ, ਉਹ ਹਿਰਦੇ ਦੇ ਨਾਲ ਚੇਤੇ ਕਰ, ਉਸ ਨੂੰ ਸਦਾ ਹਾਜ਼ਰ ਨਾਜ਼ਰ ਹੈ ਉਹ।
ਜਿਨ ਜਗਤ ਉਪਾਏ ਹਰ ਰੰਗ ਕੀਆ,
ਪਰਮੇਸ਼ੁਰ ਕੈਸਾ ਜਿਨ ਸਾਰੇ ਜਗਤ ਨੂੰ ਪੈਦਾ ਕੀਤਾ, ਹਰੇਕ ਰੰਗਾਂ ਰੰਗ ਰੰਗਣਾ ਕੀਤਾ ਜਿਸ ਪਰਮੇਸ਼ਵਰ ਨੇ, ਉਸ ਵਾਹਿਗੁਰੂ ਤੋਂ ਕੁਰਬਾਨ ਜਾ, ਬਲਿਹਾਰ ਹੋ, ਆਪਣੇ ਆਪ ਨੂੰ ਵਾਰਨਾ ਕਰ,
ਆਪ ਛੋਡ ਹੈ ਤਾਂ ਸੋ ਮਿਲੈ
ਇਹ ਜੀਵ, ਜੇ ਤੂੰ ਆਪਾ ਭਾਵ ਅੰਦਰੋਂ ਛੱਡ ਦੇਵੇ ਦੇਹ ਦਾ ਹੰਕਾਰ, ਤਾਂ ਸੌ ਪਤੀ ਪਰਮੇਸ਼ਰ ਨਾਲ ਮਿਲ ਸਕਦਾ ਹੈ।
ਸੱਚਾ ਇਹੋ ਵਿਚਾਰ,
ਇਹ ਤੈਨੂੰ ਸੱਚਾ ਆਤਮਾ ਦਾ ਵਿਚਾਰ ਦੱਸਿਆ ਹੈ ਪਿਆਰ ਦੇ ਨਾਲ।
ਹਉ ਮੈਂ ਫਿੱਕਾ ਬੋਲਣਾ,
ਜਿਹੜੀ ਦੇਹ ਦੀ ਹੰਗਤਾ ਕਰਨੀ ਹੈ, ਇਹ ਫਿੱਕਾ ਬੇਰਸੀ ਵਾਲੀਆਂ ਗੱਲਾਂ ਕਰਨੀਆਂ ਹਨ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸਿੱਟੀਏ ਮੋ ਫਿੱਕਾ ਪਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ। ਇਹ ਹਾਲਤ ਹੈ, ਇਸ ਕਰਕੇ ਮਨ ਤੇ ਤਨ ਉਹਨਾਂ ਦਾ ਫਿੱਕਾ ਬੇਰਸੀ ਵਾਲਾ ਹੋ ਜਾਂਦਾ ਹੈ। ਉਸ ਨੂੰ ਬੜਬੋਲਾ ਜਾਣ ਕੇ ਕੋਈ ਸਭਾ ਸੁਸਾਇਟੀ ਚ ਵੀ ਬੁਲਾਉਂਦੇ ਨੀ, ਕਹਿੰਦੇ ਬੇਰਸੀ ਕਰੇਗਾ।
ਹਉ ਮੈਂ ਫਿੱਕਾ ਬੋਲਣਾ,
ਇਹ ਹਉ ਮੈਂ ਹੀ ਹੈ ਪੁਰਖ ਦੇ ਅੰਦਰ, ਜਿਹੜਾ ਫਿੱਕਾ ਬੇਰਸੀ ਦੀਆਂ ਗੱਲਾਂ ਨਾਲ ਬੋਲਦਾ ਹੈ।
ਬੁੱਝ ਨਾ ਸਕਾ ਕਾਰ,
ਉਹ ਮਹਾਰਾਜ ਦੀ ਕਾਰ ਜਿਹੜੀ ਭਗਤੀ ਦੀ, ਇਹਨੂੰ ਬੁੱਝ ਨੀ ਸਕਦਾ ਜੀਵ, ਪਰਮੇਸ਼ਰ ਦੀ ਭਗਤੀ ਨੀਵਾ ਹੋ ਕੇ ਨੀ ਕਰ ਸਕਦਾ।
ਬਾਣ ਤਿਰਣ ਭਵਨ ਤੁਝੈ ਧਿਆਏ,
ਪਰਮੇਸ਼ਰ ਬਿਰਸ਼ ਵੀ ਅਤੇ ਤਿਰਨ ਕੱਖ ਆਦਿਕ ਵੀ, ਤਿੰਨੇ ਲੋਕ, ਸਵਰਗ ਲੋਕ, ਮਾਤ ਲੋਕ, ਪਤਾਲ, ਸਾਰੇ ਮਹਾਰਾਜ ਆਪ ਨੂੰ ਧਿਆਉਂਦੇ ਹਨ।
ਅੰਨ ਦਿਨ ਸਦਾ ਵਿਹਾਂ,
ਰਾਤ ਦਿਨ ਸਦਾ ਸਿਮਰਨ ਕਰਦਿਆਂ ਦਾ ਵਿਹਾਉਂਦਾ ਹੈ, ਗੁਜ਼ਰਦਾ ਹੈ ਇਸੇ ਪ੍ਰਕਾਰ।
ਬਣ ਤਿਰਣ ਤਿਰ ਭਵਨ ਤੁਝੈ ਧਿਆਏ,
ਦਾ ਬਣ ਦ੍ਰਿਸ਼ਾ ਦੀ ਨਿਆਈ ਸਰੀਰ, ਤਿਰਣ ਇੰਦਰੀਏ ਜਿਹੜੇ ਹਨ ਕੇ ਕੱਖਾਂ ਦੀ ਨਿਆਈ, ਤੇ ਤਿੰਨੇ ਭਵਨ ਜਾਗਰ ਸੁਪਨ ਸੁਖੋਬਤ, ਸਵਰਗ ਲੋਕ, ਮਾਤ ਲੋਕ, ਪਤਾਲ ਆਦਿਕ, ਉੱਤਮ ਮੱਧਮ ਕਨਿਸ਼ਠ ਆਦਿਕ, ਤਿੰਨੇ ਭਵਨਾਂ ਚ ਰਹਿਣ ਵਾਲੇ, ਬ੍ਰਹਮ ਲੋਕ ਚ, ਸਵਰਗ ਵਿਚ, ਮਾਤ ਲੋਕ ਚ ਰਹਿਣ ਵਾਲੇ ਸਾਰੇ ਮਹਾਰਾਜ ਤੈਨੂੰ ਹੀ ਧਿਆਉਂਦਾ ਹੈ ਸੰਸਾਰ।
ਹਰ ਦਿਨ ਸਦਾ ਵਿਹਾਰ,
ਸਦਾ ਰਾਤ ਦਿਨ ਤੇਰੇ ਸਿਮਰਨ ਕਰਨ ਚ ਉਹਨਾਂ ਦਾ ਸਮਾਂ ਗੁਜ਼ਰਦਾ ਹੈ।
ਬਿਨ ਸਤਿਗੁਰ ਕਿਨੈ ਨਾ ਪਾਇਆ,
ਪਰ ਜਪਦੇ ਸਾਰੇ ਆ, ਭਾਵੇਂ ਸਤਿਗੁਰੂ ਸਾਹਿਬ ਤੋਂ ਬਿਨਾਂ ਕਿਸੇ ਨੂੰ ਵਾਹਿਗੁਰੂ ਦੇ ਸਰੂਪ ਨੂੰ ਸਖਿਆਤ ਕਰਕੇ ਨੀ ਪਾਇਆ, ਪ੍ਰਤੱਖ ਕਰਕੇ,
ਕਰ ਕਰ ਥੱਕੇ ਵਿਚਾਰ,
ਕਰਕੇ ਨਿਰਣੇ ਯੋਗ ਦੇ, ਵਿਦਾਨ ਦੇ, ਨਿਆਇ ਦੇ, ਸਾਂਖ ਦੇ, ਪਤੰਜਲ ਦੇ, ਸਭ ਹਮ ਚੁੱਕੇ ਹਨ।
ਨਦਰ ਕਰੇ ਜੇ ਆਪਣੀ,
ਜਿਨ੍ਹਾਂ ਦੇ ਤੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ,
ਤਾਂ ਆਪੇ ਲਹਿ ਸਵਾਰ,
ਉਹਨਾਂ ਦੇ ਜੀਵਨ ਦੇ ਤਾਂ ਹੀ ਆਪ ਹੀ ਆਪਦੇ ਲਿਵ ਵਿਚ ਲਾ ਕੇ ਸਵਾਰ ਲੈਂਦਾ। ਹੋ ਮੈਂ ਇਹਨੂੰ ਛੁਡਾ ਕੇ,
ਨਾਨਕ ਗੁਰਮੁਖ ਜਿੰਨੀ ਧਿਆਇਆ,
ਸਤਿਗੁਰੂ ਜੀ ਕਹਿੰਦੇ ਜਿਹਨਾਂ ਨੂੰ ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖ ਬਣ ਕੇ ਧਿਆਇਆ ਹੈ।
ਆਏ ਸੇ ਪਰਵਾਰ,
ਉਹ ਮਨੁੱਖਾ ਜਨਮ ਧਾਰ ਕੇ ਆਏ ਹੋਏ ਸੰਸਾਰ ਚ ਪ੍ਰਮਾਣ ਨੀਕ ਹਨ, ਉਹ ਸਫਲੇ ਹਨ ਮਹਾਂਪੁਰਖ।
ਯੋਗ ਨਾ ਭਗਤੀ ਕੱਪੜੀ,
ਇਹ ਮਹਾਰਾਜ ਯੋਗ ਕਿਵੇਂ ਪਰਮੇਸ਼ਰ ਚ ਹੋ ਸਕਦਾ ਹੈ? ਯੋਗ ਧਾਰਨ ਕਰ ਲਈਏ ਅਸੀਂ, ਜੇ ਪਰਮੇਸ਼ਰ ਮਿਲ ਜਾਵੇ ਤਾਂ ਹਜ਼ੂਰ ਕਹਿੰਦੇ ਹਨ ਹੇ ਭਾਈ,
ਯੋਗ ਨਾ ਭਗਤੀ ਕੱਪੜੀ,
ਜੇ ਗ੍ਰਸਤੀ ਪੁਣੇ ਦੇ ਲੀੜੇ ਚਿੱਟੇ ਛੱਡ ਕੇ ਭਗਵੇਂ ਲੀੜੇ ਧਾਰਨ ਕਰ ਲਈਏ, ਕਿਉਂ ਵੀ ਵਾਹਿਗੁਰੂ ਦੀ ਪ੍ਰਾਪਤੀ ਨੂੰ ਯੋਗ ਜੁੜਨਾ ਨਹੀਂ ਹੋ ਸਕਦਾ।
ਯੋਗ ਨਾ ਮੈਲੇ ਵੇਸ,
ਇਸੇ ਪ੍ਰਕਾਰ ਕਾਹੇ ਕੋ ਵਸਤਰ ਕਰੋ ਭਗਵਾ, ਇਨ ਬਾਤਨ ਸੋ ਭਗਵਾਨ ਨਾ ਹੋਇਆ ਹੈ, ਕਿਉਂ ਇਹ ਮਰੀਦ ਚਲਾਵਤ ਹੋ, ਸਰਬਦਾ ਦੇ ਚਲੇ, ਦਿਨ ਦੁਆਕ ਚਲੇ ਹੈ। ਇਹ ਦੱਤਾਤਰੇ ਦੇ ਮਹਾਰਾਜ ਜੀ ਨੇ ਪ੍ਰਸੰਗ ਦੀ ਸਮਾਪਤੀ ਚ ਬਚਨ ਕੀਤੇ ਹਨ, ਦਸਮ ਪਾਤਸ਼ਾਹ ਨੇ ਇਸ ਪ੍ਰਕਾਰ ਫਰਮਾਉਂਦੇ ਹਨ,
ਯੋਗ ਨਾ ਮੈਲੇ ਵੇਸ,
ਅਤੇ ਯੋਗ ਮੈਲਾ ਵੇਸ ਕਰ ਲਈਏ, ਬਾਹਲਾ ਗਲੀਜ ਜਿਹਾ ਘੋੜੀਆਂ ਵਾਂਗੂ ਬਣੇ ਰਹੀਏ, ਲੀੜੇ ਧੋਈਏ ਹੀ ਨਾ, ਮੈਲ ਹੀ ਪਾਈ ਰੱਖੀਏ, ਜੂਆਂ ਹੀ ਪਈਆਂ ਰਹਿਣ, ਇਸ ਪ੍ਰਕਾਰ ਮੈਲਾ ਵੇਸ ਮਾਲਾ ਆਦਿ ਖਾਣਾ, ਆਪਦੀ ਘੋੜੀ ਘੋਰ ਮੰਤਰ ਸਿੱਧ ਕਰਨਾ, ਆਪਦੀ ਮੈਲ ਪਿਸ਼ਾਬ ਵੀ ਭੱਖਣ ਕਰਨਾ, ਇਹੋ ਜਿਹੇ ਮੈਲੇ ਵੇ ਸੰਤਾ ਕਰਨ ਕਰਕੇ ਕਿਉਂ ਵੀ ਪਰਮੇਸ਼ਰ ਨਾਲ ਜੋੜ ਨਹੀਂ ਹੋ ਸਕਦਾ।
ਨਾਨਕ ਘਰ ਬੈਠਿਆ ਯੋਗ
ਪਾਇਆ, ਜਿਹਨੇ ਘਰ ਗ੍ਰਿਸ਼ਤ ਵਿਚ ਬੈਠਿਆ ਹੋਇਆ ਈ ਪਰਮੇਸ਼ਰ ਜੁੜ ਰੂਪ ਯੋਗ, ਘਰ ਸਾਧ ਸੰਗਤ ਚ ਬੈਠਿਆ ਹੋਇਆ, ਘਰ ਸਰੂਪ ਰੂਪੀ ਘਰ ਚ ਬੈਠਿਆ ਹੋਇਆ, ਅੰਤਰਮੁਖ ਤੁਰਿਆ ਪਦ ਵਿਚ ਬੈਠਿਆ ਹੋਇਆ,
ਯੋਗ ਪਾਈਏ,
ਉਹ ਪਰਮੇਸ਼ਰ ਜੁਣ ਰੂਪ ਯੋਗ ਪਾ ਲਈਦਾ ਹੈ।
ਸਤਿਗੁਰ ਕੈ ਉਪਦੇਸ਼,
ਜੇ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾ ਲਈਏ। ਜਿਵਨਾਬ ਵੀ ਰਾਜਾ ਸਾਧ ਸੰਗੇ ਜੀ ਇੰਨਾ ਵਿਰਾਗੀ ਸੀ ਭਰਸਰੀ ਰਾਜ ਛੱਡਿਆ ਆਇਆ, ਗੋਪੀ ਚੰਦ ਰਾਜ ਛੱਡਿਆ ਆਇਆ, ਸ਼ਿਵਨਾਭ ਵੀ ਛੱਡ ਕੇ ਨਾਲ ਤੁਰਦਾ ਸੀ। ਮਹਾਰਾਜ ਕਹਿੰਦੇ ਨਹੀਂ ਰਾਜਾ ਇੱਥੇ ਹੀ ਰਹੋ, ਸੋ ਇੱਥੇ ਹੀ ਤੈਨੂੰ ਨਿਹਾਲ ਕਰ ਦਿੱਤਾ ਹੈ, ਲਿਵ ਲਗਾ ਕੇ ਇਹ ਹੈ ਰਾਜ ਵਿੱਚ ਯੋਗ ਬਖਸ਼ ਦਿੱਤਾ ਹੈ, ਸਤਿਗੁਰੂ ਦੇ ਉਪਦੇਸ਼ ਕਰਕੇ ਘਰ ਚ ਹੀ ਬੈਠੇ ਕਿਉਂ ਪਰਮੇਸ਼ਰ ਜੁੜਨ ਦਾ ਯੋਗ ਪਾ ਲਈਦਾ। ਰਾਮਲਾਲ ਨੂੰ ਵੀ ਉਜਾੜਿਆ ਵੀ ਉੱਥੇ ਬੈਠੇ ਨੂੰ ਲਿਵ ਲਗਾ ਕੇ ਨਿਹਾਲ ਕਰ ਦਿੱਤਾ ਪਹਿਲੇ ਪਾਤਸ਼ਾਹ ਨੇ, ਕਿਉਂ ਸਤਿਗੁਰਾਂ ਦੇ ਬਚਨਾਂ ਕਰਕੇ ਘਰ ਚ ਬੈਠੇ ਹੀ ਪਰਮੇਸ਼ਰ ਜੁੜਨਾ ਪਾ ਲਈਦਾ ਹੈ।
ਚਾਰੇ ਕੁੰਡਾ ਜੇ ਭਵ ਹੈ,
ਹੇ ਜੀਵ ਚਾਰੇ ਕੁੰਡਾ ਉੱਤਰ ਦੱਖਣ ਪੂਰਬ ਪੱਛਮ, ਜੇ ਇਹਨਾਂ ਵਿੱਚ ਪਾਉਂਦਾ ਫਿਰੇ ਵਿਚਰਦਾ ਰਹੇ, ਚਾਰੇ ਖਾਣੀਆਂ ਵਿੱਚ ਚਾਰੇ ਅੰਤਾ ਕਰਨ ਦੀਆਂ ਬਿਰਤੀਆਂ ਵਿੱਚ ਪਾਉਂਦਾ ਫਿਰੇ, ਜੇ ਕਰਕੇ
ਵੇਦ ਪੜ੍ਹੇ ਯੁਗ ਚਾਰ,
ਤੇ ਚਾਰੇ ਯੁਗ ਐਡਾ ਪਾਠੀ ਕੰਠ ਵਾਲਾ ਹੋਵੇ, ਉਮਰ ਤੇਰੀ ਲੰਮੀ ਹੋਵੇ, ਚਹੋ ਯੁਗਾਂ ਚ ਵੇਦ ਨੂੰ ਪੜ੍ਹਨ ਵਾਲਾ ਕੰਠ ਹੀ ਹੋਵੇ।
ਨਾਨਕ ਸਾਚਾ ਭੇਟਾ ਹਰ ਮਨ ਵਸੈ,
ਜੇ ਸੱਚਾ ਅਕਾਲ ਪੁਰਖ ਤੈਨੂੰ ਭੇਟਾ ਮਿਲੇਗਾ ਤਾਂ ਹਰੀ, ਸੱਚੇ ਸਤਿਗੁਰੂ ਜੇ ਮਿਲਣਗੇ ਤਾਂ ਹਰੀ ਮਨ ਚ ਵਸੇਗਾ।
ਪਾਵੇ ਮੋਖ ਦੁਆਰ,
ਫਿਰ ਮੁਕਤੀ ਦਾ ਦੁਆਰ ਗਿਆਨ ਤੂੰ ਪਾ ਲਏਗਾ, ਦੁਆਰਿਆਂ ਵਾਲੇ ਸਰੀਰ ਤੋਂ ਮੁਕਤੀ ਪਾ ਲਏਗਾ, ਦੁਆਰ ਸੰਸਾਰ ਵਿੱਚੋਂ ਮੋਖ ਪਾ ਲਏਗਾ।
ਨਾਨਕ ਹੁਕਮ ਵਰਤੈ ਖਸਮ ਕਾ,
ਸਤਿਗੁਰੂ ਜੀ ਕਹਿੰਦੇ ਹੁਕਮ ਤਾਂ ਭਾਈ ਵਾਹਿਗੁਰੂ ਦਾ ਸਾਰੇ ਵਰਤ ਰਿਹਾ ਹੈ।
ਮਤ ਭਵੀ ਫਿਰ ਹੈ ਚਲ ਚਿੱਤ,
ਇਹ ਆਪਦੇ ਚਿੱਤ ਨੂੰ ਚੰਚਲ ਕਰਕੇ, ਮਤ ਤੇਰੀ ਭਵੀ ਹੋਈ ਹੈ ਨਾ, ਫਿਰੀ ਹੋਈ ਹੈ ਨਾ, ਤਾਂ ਹੀ ਤੁਰਿਆ ਫਿਰਦਾ ਹੈ, ਮਤ ਪਾਉਂਦਾ ਫਿਰੀ ਜੂਨਾ ਚ ਚਿੱਤ ਨੂੰ ਚੰਚਲ ਕਰਕੇ।
ਮਤ ਭਵੀ ਨਾਨਕ ਹੁਕਮ ਵਰਤੈ ਖਸਮ ਕਾ,
ਉਸ ਵਾਹਿਗੁਰੂ ਦਾ ਹੁਕਮ ਹੀ ਸਾਰੇ ਵਰਤ ਰਿਹਾ ਹੈ।
ਮਤ ਭਵੀ ਫਿਰ ਹੈ ਚਲ ਚਿੱਤ,
ਜਿਹਦਾ ਚੰਚਲ ਚਿੱਤ ਹੈ ਉਹਨਾਂ ਦੀ ਮਤ ਪਾਉਗੀ ਹੈ, ਪਰਮਾਰਥ ਵੱਲੋਂ ਭਾਵਨਾ ਵੱਲੋਂ ਪਾਉਗੀ ਹੈ, ਸਰਦਾ ਵੱਲੋਂ ਪਾਉਗੀ ਹੈ, ਉਹਨਾਂ ਦੀ ਮਤ ਚ ਸੁਧਾ ਹੋ ਗਿਆ, ਕਮਲ ਹੋ ਗਿਆ, ਕਿਉਂ ਪਰਮਾਰਥ ਵੱਲੋਂ ਮਤ ਉਹਨਾਂ ਦੀ ਫਿਰ ਚੁੱਕੀ ਹੈ।
ਮਨਮੁਖ ਸੌ ਕਰ ਦੋਸਤੀ,
ਉਹ ਮਨਮੁਖਾਂ ਪੁਰਖਾਂ ਦੇ ਨਾਲ ਪ੍ਰੀਤੀ ਕਰਕੇ
ਪੁੱਛੇ
ਮਿੱਤਰਾ, ਸੁੱਖ ਕੀ ਪੁੱਛਦੇ, ਦੁੱਖ ਹੀ ਦੁੱਖ ਹੋਣਗੇ ਮਨਮੁਖਾਂ ਦੀ ਸੰਗਤ ਕਰਕੇ, ਤਾਂ ਸੁਖ ਦੀ ਪ੍ਰਾਪਤੀ ਨੀ ਹੋਣੀ ਤੈਨੂੰ।
ਗੁਰਮੁਖ ਸੌ ਕਰ ਦੋਸਤ,
ਜੇ ਸੁਖ ਚਾਹੁੰਦੇ ਗੁਰਮੁਖ ਪਿਆਰੇ, ਜਿਹਨਾਂ ਸਾਸ ਗਿਰਾਸ ਨੀ ਵਿਸਰਦਾ, ਜਿਹੜੇ ਗੁਰਮੁਖ ਰੋਮ ਰੋਮ ਹਰ ਧਿਆਉਣ ਵਾਲੇ ਹੈ, ਜਿਹੜੇ ਗੁਰਮੁਖ ਬੈਰ ਵਿਰੋਧ ਮਿਟਾਉਣ ਵਾਲੇ ਹਨ, ਉਹਨਾਂ ਦੇ ਨਾਲ ਦੋਸਤੀ ਪ੍ਰੀਤੀ ਕਰ।
ਸਤਿਗੁਰ ਸੌ ਲਾਏ ਚਿੱਤ,
ਤੇ ਸਤਿਗੁਰਾਂ ਦੇ ਨਾਲ ਚਿੱਤ ਦੀ ਬਿਰਤੀ ਨੂੰ ਜੋੜ ਲੈ।
ਜੰਮਣ ਮਰਨ ਕਾ ਮੂਲ ਕੱਟੀ,
ਪਿਆਰਿਆ ਫਿਰ ਜੰਮਣ ਮਰਨ ਦਾ ਮੂਲ ਕੌਣ ਹੈ? ਅਗਿਆਨ ਕਾਰਨ ਹੈ, ਇਹ ਤੇਰਾ ਕੱਟਿਆ ਜਾਏਗਾ।
ਤਾਂ ਸੁਖ ਹੋਵੀ ਮਿੱਤਰ,
ਫਿਰ ਮੇਰੇ ਸੱਜਣਾ ਮਿੱਤਰਾ, ਤਾਂ ਮਿੱਤਰ ਵਾਹਿਗੁਰੂ ਦੀ ਪ੍ਰਾਪਤੀ ਦਾ ਸੁਖ ਤੈਨੂੰ ਪ੍ਰਾਪਤ ਹੋਵੇਗਾ।
ਭੁੱਲਿਆ ਆਪ ਸਮਝਾਏ ਸੀ,
ਮਹਾਰਾਜ 67 ਸ਼ਬਦ ਉਚਾਰਨ ਕੀਤੇ, ਸਲੋਕ ਫਰਮਾਉਂਦੇ ਹਨ, ਸਮਾਪਤੀ ਕਰਦੇ ਤੀਜੇ ਪਾਤਸ਼ਾਹ।
ਭੁੱਲਿਆ ਆਪ ਸਮਝਾਏ,
ਭਾਈ ਭੁੱਲਿਆ ਹੋਇਆ ਜੀਆਂ ਨੂੰ ਪਿੱਛੇ ਵੀ ਗੁਰੂ ਨਾਨਕ ਰੂਪ ਹੋ ਕੇ ਆਪ ਸਮਝਾਉਂਦੇ ਸੀ, ਹੁਣ ਗੁਰੂ ਅੰਗਦ ਸਾਹਿਬ ਰੂਪ ਹੋ ਕੇ ਸਮਝਾਉਂਦੇ ਸਨ, ਹੁਣ ਗੁਰੂ ਅਮਰਦਾਸ ਰੂਪ ਹੋ ਕੇ ਸਮਝਾਉਂਦੇ ਹੈ, ਅੱਗੇ ਨੂੰ ਗੁਰੂ ਰਾਮਦਾਸ ਰੂਪ ਹੋ ਕੇ ਸਮਝਾਉਣਗੇ, ਦਸੇ ਸਰੂਪ ਧਾਰ ਕੇ ਸਮਝਾਉਣਗੇ, ਗੁਰਬਾਣੀ ਰੂਪ ਹੋ ਕੇ ਸਮਝਾਉਣਗੇ, ਸਤਸੰਗਤ ਰੂਪ ਹੋ ਕੇ ਭੁੱਲਿਆ ਨੂੰ ਆਪ ਹੀ ਸਮਝਾਉਂਦਾ ਸੀ, ਸਮਝਾਵੇਗਾ।
ਜਾ ਕਉ ਨਦਰ ਕਰੇ,
ਜਿਨ੍ਹਾਂ ਦੇ ਤਾਂ ਹੀ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਸੀ, ਕਰਦਾ ਕਰੇਗਾ।
ਨਾਨਕ ਨਦਰੀ ਬਾਹਰੀ,
ਸਤਿਗੁਰੂ ਜੀ ਕਹਿੰਦੇ ਜੋ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਬਾਹਰ ਹੈ ਸ੍ਰਿਸ਼ਟੀ,
ਕਰਨ ਪਲਾ ਕਰੇ,
ਉਹ ਭਾਈ ਕੀਰ ਨਹੀਂ ਪਾਉਂਦੇ ਰਹਿੰਦੇ ਹੈ ਤੇ ਪਲਾ ਪ੍ਰਯਤਨ ਕਰਦੇ ਰਹਿੰਦੇ ਹੈ, ਉਹਨਾਂ ਦੀ ਮੁਕਤ ਨਹੀਂ ਹੁੰਦੀ। ਇਹ ਕੀਰਨਿਆਂ ਤੋਂ ਜੇ ਬਚਣਾ ਹੈ ਅਤੇ ਜੇ ਯਤਨਾਂ ਤੋਂ ਬਚਣਾ ਹੈ ਤਾਂ ਵਾਹਿਗੁਰੂ ਦੀ ਨਜ਼ਰ ਦੇ ਪਾਤਰ ਬਣੀਏ, ਜਿਨ੍ਹਾਂ ਦੇ ਤੇ ਕਿਰਪਾ ਦ੍ਰਿਸ਼ਟੀ ਕਰਨਾ ਹੈ, ਉਹ ਸਾਧ ਸਿੰਘ ਜੀ ਜੂਨਾਂ ਚ ਪੈ ਕੇ ਕੀਰਨੇ ਪਾਉਣੇ ਦੇ ਯਤਨ ਕਰਨ ਤੋਂ ਛੁੱਟ ਜਾਂਦੇ ਹੈ, ਮੁਕਤ ਹੋ ਜਾਂਦੇ ਹਨ। ਇੱਥੇ ਮਹਾਰਾਜ ਜੀ ਨੇ 67 ਸ਼ਬਦ ਸਮਾਪਤ ਕੀਤੇ ਹਨ।
ਭੁੱਲਿਆ ਆਪ ਸਮਝਾਏ ਸੀ, ਜਾ ਕੋ ਨਦਰ ਕਰੇ, ਨਾਨਕ ਨਦਰੀ ਬਾਹਰੀ, ਕਰਨ ਪਲਾਹ ਕਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।